सदगुरु जी ऐसा शब्द बख्श करते हैं अलंकार द्वारा, अलंकार ऐसे रूप का अलंकार है, एक बीमसा अलंकार भी होंगे और भी कई तरह के अलंकार होया करते हैं, पर ऐसे रूप का अलंकार सतगुरु जी उपदेश बख्श करते हैं। रूप अलंकार का मतलब जिमें स्त्री है, स्त्रियां बच्चिया लड़कियां कट्ठिया होंदी है ते वो आपस में सखियां सहेलियां बन जाती हैं। ऐसे ही असें जितने संसारी जीव सानू भी सतगुरु जी ने वो सहेलियां शब्द वरते हैं। कई गुरु प्यारे स्त्री रूप भी कहते हैं, जीवन स्त्री के सहेलियां इस जीव दियां जीव रूप सहेलियां ने, अते परमेश्वर दे प्यार वालियां सहेलियां ओ महात्मा जन वाहगुरु का जप तप करने वाले गुरमुख जन सखियां सहेलियां हैं। सखियां सहेलियां मिलके की कर दिया है, कुछ गुण गुणा कुछ जश गाउंदियां ने। ऐसे ही महात्मा जन गुरमुख जन इकट्ठे होके वाहगुरु का गुण गाते ने, उसका जस गाते ने, उसकी बंदगी गाते ने। जिहो जिहा किसी का सुभाव हुंदा है, जिहो जिहे किसी के ख्याल हुंदे ने, उन्हां दा उहो जिही उस बीबी का सहेली हुंदी है, क्योंकि हम ख्याली ही मिलिया करते हैं। ऐसे ही जेडे वाहगुरु के बंदगी वालियां जीव रूप सखियां ने, वो हम सुभाव वालियां ही मिल सकती हैं। वो हैं गुरमुख जन कहो, ब्रह्म वेदते कहो, महात्मा कहो, संत आखो, महापुरख आखो, सब करे बात शब्द हैं। महात्मा भगत जन वाहगुरु की बंदगी की चर्चा करते हैं आपस में मिलके, कहते हैं भगत तलोचन ते भगत नामदेव जी दोवें वाहगुरु की बंदगी करते, आपस में मित्रता है, सखियां हैं सहेलियां हैं दोवें। कदे कदे समा पा के भगत नामदेव जी तलोचन कोल चले जाते, परमेश्वर के संबंध में विचारा उहदे गुण गायन करने, उहदा जस गाउणा इत्यादि विचारा करिया करदे। कदे कदे तलोचन जी अपने समय च समा कढ के नामदेव जी कोल आ जाए करते, आपस में सखियां जो हो जां सहेलियां जो हो जां, सहेलियां हमेशा मिलन की तरंग में रहती हैं, कदों मिलिए। ऐसे ही परमेश्वर की बंदगी वाले गुरमुख भी ते अपने हम प्याले मिलन की तंग विच रहिंदे ने, किवें मिलिए कदों मिलिए। ते कहिंदे ने इक दिन नामदेव जी कपड़े भी रहे हैं, सिउण का काम कर रहे ने, क्योंकि शीपा जात सी कृत सी, अपने कृत करके ही भोजन छकते सन नामदेव जी का सुभाष। कहते तलोचन की बारी सी, भगत ਵਚਨ ਆਏ। ਰਾਮਦੇਵ ਜੀ ਆਪਣੀ ਮਸਤੀ ਵਿੱਚ ਸਨ, ਹੱਥਾਂ ਨਾਲ ਕਿਰਿਆ ਕਰਮ ਕਰ ਰਹੇ ਸਨ ਅਤੇ ਮੁਖ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰ ਰਹੇ ਸਨ। ਚਿੱਤ ਉਸ ਪ੍ਰਭੂ ਵਿੱਚ ਜੁੜਿਆ ਹੋਇਆ ਸੀ, ਖਿਆਲ ਨਾ ਰਿਹਾ ਮੇਰਾ ਮਿੱਤਰ ਆ ਗਿਆ। ਆਪਣੀ ਮਸਤੀ ਵਿੱਚ ਮਸਤ ਪਰਮੇਸ਼ਰ ਦਾ ਚਿੰਤਨ ਕਰਦੇ ਬੈਠੇ ਅਤੇ ਕੰਮ ਕਰ ਰਹੇ ਸਨ। ਤਲੋਚਨ ਆਇਆ, ਵੇਖਿਆ ਇਹਦਾ ਆਪਦਾ ਕੰਮ ਕਰਦਾ, ਮੇਰਾ ਖਿਆਲ ਹੀ ਨਹੀਂ ਇਹਨੂੰ ਕੋਈ ਵੀ ਕੋਈ ਆਇਆ ਵੀ ਹੈ। ਤਲੋਚਨ ਨੇ ਸ਼ਬਦ ਕਹੇ, ਕਹਿਣ ਲੱਗਾ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਸੀ ਬਹੁਸਾਇਲ ਰਾਮ ਨ ਲਾਵ ਚੀਤ। ਤਲੋਚਨ ਕਹਿਣ ਲੱਗਾ, ਵੇ ਨਾਮਦੇਵ ਤਾਂ ਮਾਇਆ ਨੇ ਬੋਲਿਆ, ਬਸ ਸਾਇਲ ਮਾਇਆ ਨੂੰ ਲੈਣ ਵਾਸਤੇ ਬਸ ਸ਼ਿਵ ਸਿਉਣ ਦਾ ਕੰਮ ਕਰੀ ਜਾਂਦਾ ਹੈ, ਰੱਬ ਨਾਲ ਕਿੱਥੇ ਵਿਰਤੀ ਲੱਗਣੀ ਹੈ। ਤਾਂ ਮਾਇਆ ਦੇ ਖਿਆਲ ਵਿੱਚ ਲੱਗਿਆ ਹੋਇਆ, ਕੰਮ ਕਰਨ ਵਿੱਚ ਲੱਗਿਆ ਹੋਇਆ, ਰੱਬ ਨਾਲ ਵਿਰਤੀ ਨਹੀਂ ਹੈ। ਕਹਿੰਦੇ ਵੀ ਕੀ ਗੱਲ ਹੈ, ਤੂੰ ਤਾਂ ਸਿਉਣ ਵਿੱਚ ਲੱਗਿਆ ਪਿਆ, ਮਾਇਆ ਲੈਣ ਵਾਸਤੇ, ਰੱਬ ਨਾਲ ਚਿੱਤ ਨਹੀਂ ਲਾਉਂਦਾ। ਭਗਤਾਂ ਦਾ ਕੰਮ ਹੁੰਦਾ ਚਿੱਤ ਪਰਮੇਸ਼ਰ ਨਾਲ ਜੋੜ ਰੱਖਣਾ। ਨਾਮਦੇਵ ਜੀ ਜਿਸ ਵੇਲੇ ਤਲੋਚਨ ਜੀ ਬੋਲੇ ਤੇ ਨਾਮਦੇਵ ਜੀ ਦੀ ਵੀ ਵਿਰਤੀ ਖੁੱਲੀ ਅਤੇ ਹੱਸ ਕੇ ਆਪਣੇ ਮਿੱਤਰ ਦਾ ਜਵਾਬ ਦਿੰਦੇ ਹਨ। ਕਹਿੰਦੇ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਕੀਤ ਨਿਰੰਜਨ ਨਾਲ। ਨਾਮਦੇਵ ਜੀ ਕਹਿੰਦੇ ਉਹ ਤਲੋਚਨ ਠੀਕ ਹੈ, ਮੈਂ ਹੱਥਾਂ ਨਾਲ ਕੰਮ ਕਰ ਰਿਹਾ ਹਾਂ, ਪਰਮੇਸ਼ਰ ਨੇ ਪੈਰ ਚੱਲਣ ਵਾਸਤੇ ਕਦਮ ਤੁਰਨ ਵਾਸਤੇ ਹੀ ਦਿੱਤੇ ਹਨ ਅਤੇ ਹੱਥ ਕੰਮ ਵਾਸਤੇ ਹੀ ਦਿੱਤੇ ਹਨ, ਇਸ ਕਰਕੇ ਹੱਥ ਤੇ ਪੈਰਾਂ ਦੇ ਨਾਲ ਕੰਮ ਕਰੋ। ਕਈ ਗੁਰਮੁਖ ਕੰਮ ਕਰਦੇ ਨੇ, ਰੱਬ ਦੇ ਵਿੱਚ ਵਿਰਤੀ ਲੱਗੀ ਹੋਇਆ ਕਰਦੀ। ਇੱਕ ਵਾਰ ਸ਼੍ਰੀਮਾਨ ਸਤਖੰਡ ਵਾਸੀ ਪਵਿੱਤਰ ਆਤਮਾ ਸੰਤ ਬਾਬਾ ਅਜੈਬ ਸਿੰਘ ਜੀ ਗੁਰਪਾਏ ਵਾਲੇ ਸੁਣਾ ਰਹੇ ਸਨ। ਕਹਿੰਦੇ ਮੈਨੂੰ ਕਿਸੇ ਆਖਿਆ ਫਲਾਣਾ ਬਾਬਾ ਹੈ, ਜੱਟ ਹੈ ਤਾਂ ਅਨਪੜ੍ਹ, ਪਰ ਅਵਸਥਾ ਬੜੀ ਉੱਚੀ ਹੈ ਉਸਦੀ, ਬਹੁਤ ਸਮਾਂ ਭਜਨ ਸਿਮਰਨ ਵਿੱਚ ਲਾਉਂਦਾ ਹੈ। ਸੰਤ ਕਹਿੰਦੇ ਵੀ ਮੈਨੂੰ ਇੱਕ ਦਿਨ ਮਿਲਾਪ ਹੋ ਗਿਆ, ਬੜੇ ਪਿਆਰ ਨਾਲ ਮਿਲਿਆ, ਪ੍ਰੇਮ ਨਾਲ ਮਿਲਿਆ, ਤੇ ਕਹਿੰਦੇ ਮੈਂ ਪੁੱਛ ਲਿਆ ਵੀ ਬਜ਼ੁਰਗਾ ਕਿਵੇਂ ਆ, ਫਿਰ ਕਿਸ ਅਵਸਥਾ ਵਿੱਚ ਖੇਡਦਾ। ਕਹਿੰਦਾ ਜੀ ਅਵਸਥਾ ਸਾਡੇ ਜੱਟਾਂ ਮੁੱਟਾਂ ਦੀ ਕੀ ਹੋਣੀ। ਕਹਿੰਦੇ ਮੈਂ ਕਿਹਾ ਵੀ ਨਹੀਂ, ਫਿਰ ਵੀ ਦੱਸੋ ਕਿਸ ਤਰ੍ਹਾਂ ਬੰਦਗੀ ਕਰਦੇ ਹੋ, ਭਜਨ ਕਰਦੇ ਹੋ, ਤੁਹਾਡੇ ਬਾਰੇ ਮੈਂ ਸੁਣੇ। ਉਹ ਕਹਿਣ ਲੱਗਾ ਜੀ ਮੈਂ ਸ਼ਾਮਾਂ ਦੇ ਸਮੇਂ ਸਿਆਲ ਦੀ ਰੁੱਤ ਸੀ, ਠੰਡ ਜੀ ਪੈਣ ਲੱਗੀ ਤੇ ਮੈਂ ਕੰਧ ਨਾਲ ਗਰਨੇ ਖੜੇ ਕਰ ਲਏ, ਸਣ ਦੇ ਗਰਨੇ, ਤੇ ਇੱਕ ਧੂਈ ਲਾ ਲਈ, ਨਾਲੇ ਮੈਂ ਗਰਨੇ ਕੱਢੀ ਗਿਆ ਤੇ ਨਾਲੇ ਛੇਕੀ ਗਿਆ ਧੂਈ ਤੇ, ਅਤੇ ਨਾਲ ਨਾਲ ਮੈਂ ਜਾਪ ਆਰੰਭ ਕਰ ਲਿਆ। ਗੁਰੂ ਨਾਨਕ ਨੇ ਐਸੀ ਕਿਰਪਾ ਕੀਤੀ ਵੀ ਸਾਰੀ ਰਾਤ ਹੀ ਲੰਘ ਗਈ। ਸਵੇਰੇ ਗੁਰਦੁਆਰੇ ਵਾਲੇ ਸਿੰਘ ਦੀ ਆਵਾਜ਼ ਆਈ, ਮੈਨੂੰ ਫਿਰ ਪਤਾ ਲੱਗਿਆ ਵੀ ਲੈ ਵੀ ਅਮਰਤ ਵੇਲਾ ਹੋ ਗਿਆ, ਰਾਤ ਤਾਂ ਲੰਘ ਗਈ ਸਾਰੀ। ਫਿਰ ਮੈਂ ਗਾਨੇ ਵੀ ਮੇਰੇ ਪੂਰੇ ਹੋ ਗਏ, ਸਾਰੇ ਨਿਕਲ ਗਏ, ਕਣ ਕੱਢ ਲਈ, ਤੇ ਫਿਰ ਮੈਂ ਆਪਣਾ ਇਸ਼ਨਾਨ ਪਾਨ ਸੋਧਿਆ ਵੀ ਅਮਰਤ ਵੇਲਾ ਹੋ ਗਿਆ, ਹੁਣ ਨਿਤਨੇਮ ਕਰੀਏ। ਫਿਰ ਮੈਂ ਆਪਣੇ ਨਿਤਨੇਮ ਵਿੱਚ ਜੁੜ ਗਿਆ। ਕਹਿੰਦਾ ਜੀ ਇਸ ਤਰ੍ਹਾਂ ਵੀ ਕਦੇ ਕਦੇ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ, ਕਦੇ ਕਦੇ ਦਿਨ ਸਾਰਾ ਲੰਘ ਜਾਂਦਾ ਹੈ, ਇਹ ਐ ਚੱਲਦਾ ਹੈ ਵੀ ਹੁਣ ਅਗਾਂਹਲੀ ਗੱਲ ਕਰੋ ਕੋਈ ਤੁਸੀਂ ਤੁਸੀਂ ਮਹਾਂਪੁਰਖ ਹੋ, ਕੋਈ ਗਾਂਹ ਵਾਲੀ ਗੱਲ ਦੱਸੋ। ਇਸ ਤਰ੍ਹਾਂ ਆਪਸੀ ਜਿਸ ਅਵਸਥਾ ਵਾਲੇ ਹੁੰਦੇ ਨੇ ਉਹ ਮਿਲਦੇ ਨੇ, ਤਰਾਗ ਰੱਖਦੇ ਨੇ, ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਹੱਥਾਂ ਪੈਰਾਂ ਨਾਲ ਕੰਮ ਕਰਦੇ ਨੇ। ਨਾਮ ਉਹ ਹੱਥਾਂ ਨਾਲ ਕਣ ਕੱਢਦਾ ਰਿਹਾ ਸਾਰੀ ਦਿਨ ਸਾਰਾ ਰਾਤ, ਅਤੇ ਮੁੱਖ ਤੋਂ ਪਰਮੇਸ਼ਰ ਦਾ ਜਾਪ ਕਰਦਾ ਰਿਹਾ, ਭਜਨ ਕਰਦਾ ਰਿਹਾ, ਰਾਤ ਨਹੀਂ ਗਈ। ਇੰਜ ਨਾਮਦੇਵ ਜੀ ਕਹਿੰਦੇ ਤਲੋਚਨ ਹੱਥ ਪੈਰ ਦਾ ਕੰਮ ਵਾਸਤੇ ਹੀ ਨਹੀਂ ਕਰੋ। ਕਈ ਐਸੇ ਵੀ ਗੁਰਮੁਖ ਮੇਰੇ ਜਿਨ੍ਹਾਂ ਨੇ ਅੱਜ ਦੇ ਸਮੇਂ 'ਚ ਤੇ ਮਸ਼ੀਨਰੀ ਯੁੱਗ ਹੈ, ਪੁਰਾਤਨ ਸਮੇਂ ਵਿੱਚ ਹਲ ਦੇ ਨਾਲ ਖੇਤੀ ਕਰਦੇ, ਬੈਲਾਂ ਨਾਲ, ਬੜਦਾਂ ਨਾਲ, ਤੜਕੇ ਸਵਖਤੇ ਉੱਠਦੇ ਜਾਗਦੇ ਅਤੇ ਤੜਕੇ ਤੜਕੇ ਹਲ ਜੋੜਦੇ ਅਤੇ ਭੋਜਨ ਪਾਣੀ ਘਰਵਾਲੀ ਬੀਬੀਆਂ ਖੇਤ ਵਿੱਚ ਉਸਦਾ ਪਹੁੰਚਦਾ ਕਰਦੀਆਂ, ਉਹਨਾਂ ਦੀ ਡਿਊਟੀ ਹੋਇਆ ਕਰਦੀ ਸੀ। ਅੱਜ ਦੇ ਯੁੱਗ ਵਿੱਚ ਤੇ ਸ਼ਾਇਦ ਕੋਈ ਬੀਬੀ ਹੋਵੇ ਜਿਹੜੀ ਪ੍ਰਸ਼ਾਦਾ ਪਹੁੰਚਦੀ ਕਰਦੀ ਹੋਵੇ, ਪਰ ਨਹੀਂ, ਕਿਉਂਕਿ ਯੁੱਗ ਸਮਾਂ ਹੀ ਬਦਲ ਗਿਆ। ਤੇ ਗੁਰਮੁਖ ਪਿਆਰੇ ਕਹਿੰਦੇ ਵੀ ਕਦੇ ਕਦੇ ਗੁਰੂ ਨਾਨਕ ਦੀ ਐਸੀ ਕਿਰਪਾ ਹੁੰਦੀ ਹੈ, ਜਦ ਨੂੰ ਬੰਦਾ ਪਹੁੰਚਦਾ ਭਾਵ ਪ੍ਰਸ਼ਾਦਾ ਪਾਣੀ ਪਹੁੰਚਦਾ, ਉਦੋਂ ਤੱਕ ਮੈਂ 25 ਪਾਠ ਕਰ ਲੈਂਦਾ ਜਪਜੀ ਸਾਹਿਬ ਦੇ ਹੜ ਵਾਉਂਦਾ। ਦੇਖੋ ਕਹੀ ਹੈ, ਉਂਝ ਹੜ ਵਾਉਂਦੇ ਨੇ ਹੱਥ ਪੈਰ ਪਰ ਪਾਉਂ ਸਭ, ਪਰ ਵਿਰਤੀ ਜੁੜੀ ਹੈ, ਜਪ ਕਰਦੇ ਨੇ, ਜਪਜੀ ਸਾਹਿਬ ਦੇ ਪਾਠ ਕਰਦੇ ਨੇ। ਐਸੇ ਗੁਰਮੁਖ ਹਨ। ਨਾਮਦੇਵ ਜੀ ਕਹਿੰਦੇ ਤਲੋਚਨਾ ਮੁੱਖ ਤੋਂ ਰੱਬ ਦੇ ਨਾਮ ਨੂੰ ਯਾਦ ਕਰਿਆ ਕਰਨਾ ਚਾਹੀਦਾ ਅਤੇ ਚਿੱਤ ਪਰਮੇਸ਼ਰ ਨਾਲ ਜੋੜਨਾ ਚਾਹੀਦਾ। ਮੁੱਖ ਜਾਪ ਕਰਨ ਵਾਸਤੇ ਹੈ, ਮੁੱਖ ਨੇ ਕੋਈ ਕੰਮ ਨਹੀਂ ਕਰਨਾ, ਇਹ ਜਾਪ ਕਰੋ ਇਹਦੇ ਨਾਲ ਅਤੇ ਹੱਥਾਂ ਪੈਰਾਂ ਨਾਲ ਕਰੋ ਕਿਰਤ ਆਪਣਾ ਪੇਟ ਪਾਲਣ ਵਾਸਤੇ ਅਤੇ ਚਿੱਤ ਨੂੰ ਪਰਮੇਸ਼ਰ ਨਾਲ ਜੋੜ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਜੈਸੇ ਕੋਈ ਹਮ ਖਿਆਲ ਹੀ ਹੋਇਆ ਕਰਦੇ ਨੇ ਤੋ ਐਸਾ ਹੀ ਖਿਆਲ ਕਰਦੇ ਹਨ, ਨਹੀਂ ਵੀ ਐਸੇ ਵੀ ਹੈ ਵੀ ਫਲਾਣੇ ਸਿਨਮੇ ਵਿੱਚ ਆਹ ਨਵੀਂ ਫਿਲਮ ਆਈ ਹੈ ਆਪਾਂ ਚੱਲਦੇ, ਉਹ ਵੈਸੇ ਹਮ ਖਿਆਲੀ ਵੀ ਹੈ, ਉਹ ਆਪਣੇ ਖਿਆਲ ਇਕੱਠੇ ਕਰਦੇ, ਸਾਰੇ ਪੁਰਸ਼ ਆਪਣੇ ਖਿਆਲਾਂ ਵਿੱਚ ਜੁੜ ਜਾਂਦੇ ਹੈ, ਉਹ ਆਪਣੇ ਖਿਆਲ ਪ੍ਰਗਟ ਕਰਦੇ ਨੇ, ਅਸੀਂ ਅਸੀਂ ਰਾਤ ਨਹੀਂ ਤੁਰੇ ਫਿਰਦੇ ਬਜ਼ਾਰਾਂ 'ਚ, ਪਰ ਬੰਦਗੀ ਵਾਲੇ ਬੰਦਗੀ ਕਰਦੇ ਹਨ। ਇਸ ਵਾਸਤੇ ਇੱਥੇ ਹਮ ਖਿਆਲੀ ਸਹੇਲੀਆਂ ਨੇ ਜਿਹੜੀਆਂ ਸਖੀਆਂ ਹਨ, ਭਾਵ ਬੰਦਗੀ ਵਾਲੀਆਂ ਸਖੀਆਂ, ਮਹਾਤਮਾ ਗੁਰਮੁਖ ਸਖੀਆਂ, ਉਹਨਾਂ ਦੀ ਆਪਸ ਵਿੱਚ ਜਿਹੜੀ ਵਿਚਾਰ ਹੈ ਸਤਿਗੁਰੂ ਜੀ ਅਲੰਕਾਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਮਨ ਵਿਰਤੀਆਂ ਗੁਰੂ ਨਾਨਕ ਚਰਨਾਂ ਵਿਖੇ ਜੋੜ ਕੇ ਸ਼ਰਵਣ ਕਰੀਏ।
ਮਹੱਲਾ ਪਹਿਲਾ ਆਵੋ ਮਿਲਵ ਸਹੀ ਹੋ ਸੱਜਣਾ ਨਾਮ ਲਏ ਹਾਂ।
ਵਡਹੰਸ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਵਿਚਾਰਨ ਕਰਦੇ ਹਨ, ਕਿ ਜਿਹੜੀਆਂ ਐਸੀਆਂ ਸਹੇਲੀਆਂ ਸਕੀਆਂ ਨੇ ਰੱਬ ਦਾ ਨਾਮ ਲੈਣ ਵਾਲੀਆਂ, ਕਿ ਉਹ ਇਹ ਵਿਚਾਰ ਕਰਦੀਆਂ ਨੇ ਆਓ ਸਹੇਲੀ ਹੋ ਸਖੀ ਹੋ ਆਪਾਂ ਮਿਲੋ ਮਿਲਣਾ ਕਰੋ ਇਕੱਠੀਆਂ ਹੋ ਕਰਨਾ ਕੀ ਹੈ ਬਈ ਸੱਚਾ ਨਾਮ ਲਏ ਹਾਂ ਹਾਂ ਆਪਾਂ ਸੱਚਾ ਨਾਮ ਲੈਣਾ ਕਰੀਏ ਭਾਈ ਆਪਣਾ ਕੰਮ ਕਿਉਂਕਿ ਮਨੁੱਖ ਸਰੀਰ ਪਰਮੇਸ਼ਰ ਦਾ ਚਿੰਤਨ ਕਰਨ ਵਾਸਤੇ ਰੱਬ ਦਾ ਨਾਮ ਜਪਣ ਵਾਸਤੇ ਮਿਲਿਆ ਤੇ ਹੋਰ ਕਿਸੇ ਧੰਦੇ ਠੀਕ ਹੈ ਪੇਟ ਦੀ ਪੂਰਤੀ ਅਰਥੇ ਕੰਮ ਕਰਨੇ ਨੇ ਕਿਰਤ ਕਰਨੀ ਹੈ ਪਰ ਮੁੱਖ ਤੋਂ ਰੱਬ ਦਾ ਨਾਮ ਜਪਣਾ ਚਿੱਤ ਨੂੰ ਪਰਮੇਸ਼ਰ ਨਾਲ ਜੋੜ ਰੱਖਣਾ ਹੈ ਤੋ ਇਸ ਤਰ੍ਹਾਂ ਆਪਾਂ ਕੀ ਕਰੀਏ ਸੱਚੜਾ ਨਾਮ ਲਏ ਹਾਂ ਆਪਾਂ ਸੱਚੇ ਪਰਮੇਸ਼ਰ ਦਾ ਨਾਮ ਲਈਏ ਮਿਲ ਕਰਕੇ
ਚੌਦਾਂ
ਸਾਲ ਬਾਅਦ ਇਹਨਾਂ ਨੇ ਵਾਪਸ ਆ ਜਾਣਾ ਹੈ। ਪਰ ਨਹੀਂ ਨਹੀਂ, ਇਹਨਾਂ ਦੀ ਵਿਛੋੜਾ ਚੱਲਣਾ ਔਖਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ ਸਹੇਲੀਆਂ ਮਿਲ ਕੇ ਵਿਚਾਰ ਕਰਦੀਆਂ, ਸਖੀਆਂ ਆਪਾਂ ਕੀ ਕਰਨਾ, ਸੱਚੜਾ ਨਾਮ ਲਏ ਹਾਂ, ਰੱਬ ਦਾ ਨਾਮ ਲੈਣਾ, ਰੋਣਾ ਕਾਹਦਾ ਹੈ, ਰੋਵੇ ਫਿਰ ਹਰ ਤਨ ਕਾ। ਜਿਵੇਂ ਸੰਸਾਰੀ ਲੋਕ ਸਰੀਰ ਦਾ ਵਿਛੋੜਾ ਹੋ ਜਾਂਦਾ ਰੋਂਦੇ ਨੇ, ਆਪਾਂ ਇੰਜ ਰੋਣਾ ਕਿ ਇਹ ਵਾਹਿਗੁਰੂ ਪਰਮੇਸ਼ਰ ਸਾਡੇ ਕੈਸੇ ਕਰਮ ਸੀ ਜਿਸ ਕਰਕੇ ਤੇਰੇ ਨਾਲ ਸਾਡਾ ਵਿਛੋੜਾ ਹੋ ਗਿਆ। ਮਹਾਰਾਜ ਤੇਰੇ ਨਾਲੋਂ ਸਾਡਾ ਵਿਛੋੜਾ ਹੋਇਆ, ਕਦੋਂ ਇਹ ਵਿਛੋੜਾ ਦੂਰ ਆਏ ਹੋਏਗਾ, ਕਦੋਂ ਉਸ ਭਾਗਾ ਦਿਨ ਆਏਗਾ ਕਿ ਅਸੀਂ ਤੇਰੇ ਨਾਲ ਫਿਰ ਮਿਲ ਜਾਵਾਂਗੇ। ਤੇ ਇਸ ਤਰ੍ਹਾਂ ਰੋਵੇ ਫਿਰ ਹਾਸਾ, ਪਰਮੇਸ਼ਰ ਦੇ ਵਿਛੋੜੇ ਦੇ ਵਿੱਚ ਆਪਾਂ ਰੋਈਏ ਜੇ ਰੋਣਾ ਤਾਂ, ਅਤੇ ਆਪਣਾ ਸਾਹਿਬ ਸੰਭਾਲੇ ਹਾਂ, ਆਪਣੇ ਸਾਹਿਬ ਆਪਣੇ ਮਾਲਕ ਨੂੰ ਸੰਭਾਲੇ ਹਾਂ, ਯਾਦ ਕਰੀਏ। ਸੰਭਾਲਣਾ ਕਹੀਏ ਯਾਦ ਕਰਨਾ, ਆਪਣੇ ਮਾਲਕ ਨੂੰ ਯਾਦ ਕਰ ਕਰਕੇ ਉਹਦੇ ਵਿਛੋੜੇ ਵਿੱਚ ਰੋਣਾ ਕਰੀਏ।
ਸਾਹਿਬ ਸੰਭਾਲੇ ਪੰਜ ਦਿਹਾੜੇ, ਅਸਾਂ ਮੇਰੋ ਸਹਿ ਜਾਣਾ।
ਸਾਹਿਬ ਸੰਭਾਲੇ ਪੰਜ ਨਿਹਾਲੇ, ਕਾਫੀ ਸਮਾਂ ਹੋ ਗਿਆ, ਤਕਰੀਬਨ 24-25 ਸਾਲ। ਇੱਕ ਦਿਲ ਹੁੰਦੇ ਉਰਲੇ ਪਾਸੇ ਅਤੇ ਨਾਰਗਾਲ ਗੁਜਰਾਲਾ ਦੇ ਪਰਲੇ ਪਾਸੇ ਲੋਹਗੜ ਨਾਮੀ ਪਿੰਡ ਹੈ, ਉੱਥੇ ਉਦਾਸੀ ਮਹਾਤਮਾ ਦਾ ਡੇਰਾ ਹੈ ਅਤੇ ਉਹ ਉਦਾਸੀ ਮਹਾਤਮਾ ਕੀਰਤਨ ਦੇ ਬੜੇ ਧਨੀ ਸਨ। ਅਤੇ ਉਹਨਾਂ ਦਾ ਇੱਕ ਦਾ ਨਾਮ ਸੰਤ ਕਿਰਪਾਲ ਜੀ ਸੀ, ਇੱਕ ਦਾ ਨਾਮ ਕਰਮ ਜੀ ਸੀ। ਸੰਤ ਕਿਰਪਾਲ ਜੀ ਪਹਿਲਾਂ ਚੜ੍ਹਾਈ ਕਰ ਗਏ ਸਨ ਰਾਮ, ਕਰਮ ਜੀ ਦਾ ਮੈਂ ਕੀਰਤਨ ਸੁਣਿਆ। ਉਹ ਜਦੋਂ ਕਹਿੰਦੇ ਕੀਰਤਨ ਹੋਵੇ ਕਿਸੇ ਵਿਛੋੜੇ ਦੇ ਵਿੱਚ ਜਾਣੇ ਮਰਗ ਦੇ ਸਮਾਗਮ ਦੇ, ਆ ਸ਼ਬਦ ਦਾ ਕੀਰਤਨ ਕਰਦੇ ਸਨ ਫਲਾਣੀਆਂ ਦੀ ਚਾਲ ਵਿੱਚ। ਅੱਜ ਦੇ ਸਮੇਂ ਵਿੱਚ ਸਾਡੇ ਰਾਗੀ ਸੰਗਰਾਗਾਂ ਨੂੰ ਤਾਂ ਭੁੱਲ ਭੱਲੀ ਗਏ ਵੀ ਰਾਗ ਕੀ ਹੁੰਦਾ, ਛੰਦਾਂ ਦੀ ਚਾਲ ਕੀ ਹੁੰਦੀ ਹੈ। ਛੰਦਾਂ ਦੀ ਚਾਲ ਅਤੇ ਰਾਗ ਦੇ ਵਿੱਚ ਵਡਹਾਂਸ ਵਿੱਚ ਇਹ ਅਲਾਣੀਆਂ ਦਾ ਗਾਇਨ ਕਰਦੇ ਕਰਮ ਜੀ ਵੀ ਮਸਤੀ ਹੋ ਜਾਂਦੇ ਸੀ, ਸੁਣਨ ਵਾਲਾ ਵੀ ਚਿੜੀ ਕੀ ਚੁੱਕਦੇ। ਉਦਾਸੀ ਮਹਾਤਮਾ ਸਨ, ਸਾਫ ਦਸੂਰ, ਕਦੇ ਕਦੇ ਜਥੇ ਵਿੱਚ ਵੀ ਪਤਾ ਲੱਗਦਾ ਮਹਾਂਪੁਰਖ ਨਾਰੰਗਵਾਲ ਆਏ ਹੋਏ ਨੇ ਜਥੇ ਸਮੇਤ, ਅਤੇ ਉਹਨਾਂ ਨੇ ਨਾਰੰਗਵਾਲ ਪੁੱਛਣਾ ਮਹਾਂਪੁਰਖ ਕਿਸ ਸਮੇਂ ਸਾਡਾ, ਸਾਨੂੰ ਵੀ ਟਾਈਮ ਦਿਓ। ਮਹਾਂਪੁਰਖਾਂ ਨੇ ਕਹਿਣਾ ਹਾਂ ਕਰਮ ਜੀ, ਤੁਸੀਂ ਦੋਵੇਂ ਜਾਣਿਆ ਆਉਣਾ, ਅੰਮ੍ਰਿਤ ਵੇਲੇ ਆਸ਼ਾ ਦੀ ਵਾਰ ਦਾ ਕੀਰਤਨ ਸੁਣਾਉਣਾ, ਉੱਥੋਂ ਲੋਹਗੜ ਤੋਂ ਆਉਣਾ ਨਾਰੰਗਵਾਲ ਅਤੇ ਆ ਕੇ ਅੰਮ੍ਰਿਤ ਵੇਲੇ ਆਸ਼ਾ ਦੀ ਵਾਰ ਰਾਗਾਂ ਦੇ ਵਿੱਚ, ਚਾਰ ਰਾਗਾਂ ਵਿੱਚ ਆਸ਼ਾ ਦੀ ਵਾਰ ਗਾਇਨ ਕਰਿਆ ਕਰਦੇ ਸਨ ਉਹ, ਲਈ ਸੁਣਨ ਵਾਲੇ ਮੁਗਧ ਹੋ ਜਾਂਦੇ। ਤੜਕੇ 5 ਵਜੇ ਤੋਂ ਲੈ ਕੇ ਸੋਤੇ ਜਨ ਮਸਤ ਹੋ ਕੇ ਬੈਠਦੇ, ਇਹ ਜਿਹੇ ਸ਼ਬਦ ਰਾਗ ਦੇ ਪੜ੍ਹਿਆ ਕਰਦੇ ਸਨ। ਯਾਦ ਆ ਗਿਆ ਭਗਤੀ ਸੁਣ ਕੇ ਮੈਨੂੰ, ਇਸ ਕਰਕੇ ਬੇਨਤੀ ਕੀਤੀ ਹੈ। ਕਰਨਾ ਕੀ ਹੈ, ਆਪਾਂ ਸਖੀਆਂ ਨੇ ਮਿਲ ਕੇ ਸਾਹਿਬ ਸੰਭਾਲ ਲਏ, ਪੰਥ ਨਿਹਾਲ ਲਏ, ਆਪਾਂ ਆਪਣੇ ਸਾਹਿਬ ਨੂੰ ਸੰਭਾਲੇ, ਯਾਦ ਕਰੀਏ, ਪੰਥ ਨਿਹਾਲੇ, ਅਤੇ ਉਹ ਰਾਹ ਆਪਾਂ ਵੀ ਵੇਖੀਏ ਕਿਸ ਰਸਤੇ ਉਸ ਪ੍ਰਭੂ ਨਾਲ ਮਿਲਣੇ। ਗੁਰਮਤ ਗਾਡੀ ਰਸਤਾ ਹੈ, ਗੁਰਮਤ ਗਾਡੀ ਰਸਤੇ 'ਤੇ ਜੇ ਗੁਰਸਿੱਖ ਅੰਮ੍ਰਿਤਧਾਰੀ ਹੈ ਅਤੇ ਸਿੱਖਣੀ ਬੀਬੀ ਵੀ ਅੰਮ੍ਰਿਤਧਾਰੀ ਹੋਏ, ਇਹ ਗੁਰਮਤ ਗਾਡੀ ਰਸਤਾ ਹੈ। ਜਿਵੇਂ ਗੱਡੀ ਦੋ ਪਹੀਆਂ 'ਤੇ ਚੱਲਦੀ ਹੈ, ਤੇ ਗੁਰਮਤਿ ਗਾੜੀ ਰਸਤਾ ਵੀ ਦੋ ਪੰਜਾਂ ਦੇ ਚਰਨੇ। ਇਹ ਨਾ ਹੋਵੇ ਸਿੱਖ ਅੰਮ੍ਰਿਤਧਾਰੀ ਹੋਵੇ ਤੇ ਬੀਬੀ ਕਹੇ ਨਾ ਸਾਨੂੰ ਤਾਂ ਲੋੜ ਹੀ ਨਹੀਂ ਹੈ, ਮੇਰਾ ਮਨ ਸਾਫ ਹੈ। ਨਾ ਇੰਝ ਨਹੀਂ, ਗੁਰਮਤਿ ਦਾ ਗਾੜੀ ਰਸਤਾ ਹੈ। ਇਸ ਗਾੜੀ ਰਸਤੇ ਤੇ ਚੱਲਦੇ ਆ, ਜੇ ਕੋਈ ਪਗਡੰਡੀ ਤੇ ਤੁਰਿਆ ਜਾਵੇ, ਹੋ ਸਕਦਾ ਹੈ ਉਹ ਪਗਡੰਡੀ ਅਗਾਂਹ ਜਾ ਕੇ ਖਤਮ ਹੋ ਜਾਵੇ, ਕਿੱਧਰ ਜਾਵੇਗਾ। ਇੱਕ ਵਾਰ ਤਕਰੀਬਨ 30 ਸਾਲ ਦੀ ਗੱਲ ਹੈ, ਸਿੰਘ ਚੱਲੇ ਅਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਨੂੰ ਪੈਦਲ ਜਾ ਰਹੇ ਸੀ। ਮੈਂ ਵੀ ਸੀ ਵਿੱਚ ਹੀ ਛੋਟਾ ਜਿਹਾ, ਤੇ ਇੱਕ ਡੰਡੀ ਪੈ ਗਈ। ਕਹਿੰਦੇ ਵੀ ਆ ਛਿੱਧੀ ਜਾਂਦੀ ਹੋਣੀ, ਆਪਾਂ ਛਿੱਧੇ ਚੱਲਾਂਗੇ। ਪਰ ਜਦੋਂ ਥੋੜ੍ਹਾ ਜਿਹਾ ਸਭ ਘੰਟਾ ਜਾਂਦੇ ਨੂੰ ਹੋਇਆ, ਅਗਾਂਹ ਤੋਂ ਡੰਡੀ ਜੀ ਮੁੱਕ ਚੱਲੀ ਤੇ ਘਾਹ ਲੈ ਕੇ ਆਉਣ ਵਾਲੇ ਮਿਲੇ। ਉਹ ਕਹਿੰਦੇ ਬਾਬੇ ਉਹ ਕਿੱਧਰ ਨੂੰ ਮੂੰਹ ਚੱਕਿਆ, ਤੇ ਬਜ਼ੁਰਗ ਸੀ ਸਾਡੇ ਨਾਲ, ਕਿੱਧਰ ਨੂੰ ਮੂੰਹ ਚੱਕਿਆ? ਅਸੀਂ ਕਹਿ ਜੀ ਅਸੀਂ ਗੁਰੂ ਕੇ ਲਾਹੌਰ ਨੂੰ ਜਾਂਦੇ ਹਾਂ। ਉਹ ਕਹਿੰਦੇ ਇਹ ਤਾਂ ਇੱਥੇ ਸਾਡੀ ਵੀ ਬਣੀ ਹੋਈ ਡੰਡੀ ਹੈ, ਅਸੀਂ ਕੱਪ ਭੁੱਖ ਲੈਣ ਆਉਂਦੇ ਹਾਂ, ਇਹ ਕਿੱਧਰੇ ਨਹੀਂ ਜਾਂਦੀ, ਖਤਮ ਹੋ ਜਾਂਦੀ ਹੈ, ਪਗਡੰਡੀਆਂ ਖਤਮ ਹੋ ਜਾਂਦੀ। ਪਰ ਪਗਡੰਡੀਆਂ ਬਹੁਤ ਸਾਰਾ ਲੋਕਾਂ ਨੂੰ ਭੁਲੇਖਾ ਜ਼ਰੂਰ ਪਾਉਂਦੀਆਂ। ਅਜੋਕੇ ਸਮੇਂ ਵਿੱਚ ਪਗਡੰਡੀਆਂ ਬਹੁਤ ਹਨ, ਗੁਰਮਤਿ ਗਾੜੀ ਰਸਤੇ ਨੂੰ ਛੱਡ ਕੇ ਵਿਖਾਵਾ ਕਰਦੇ ਨੇ ਸਰਸੇ ਵਾਲੇ ਵਰਗੇ, ਵੀ ਲਓ ਜੀ ਮੈਂ ਵੀ ਜਾਮ ਪਿਆ ਹੈ, ਮੈਂ ਵੀ ਆਪਣਾ ਸਿੱਖ ਤਿਆਰ ਕੀਤੇ ਨੇ, ਵੀ ਸ਼ਾਇਦ ਮੈਂ ਵੀ ਗੁਰੂ ਗੋਬਿੰਦ ਸਿੰਘ ਬਣ ਗਿਆ। ਉਹ ਪਗਡੰਡੀਆਂ ਨੂੰ ਵੇਖ ਕੇ ਸਾਡੇ ਲੋਕ ਭੁਲੇਖਾ ਖਾ ਜਾਂਦੇ ਨੇ, ਬਹੁਤ ਲੋਕ ਜਾਂਦੇ ਨੇ, ਚਲੋ ਵੀ ਉੱਥੇ ਬਹੁਤ ਸੰਗਤ ਜਾਂਦੀ ਹੈ। ਆ ਥੋੜ੍ਹੇ ਜਿਹੇ ਸਾਲ ਹੋਏ ਆਪਣੇ ਬਿਰਕ ਪਰਸਾਲੀ, ਤੇ ਕਹਿੰਦੇ ਜੀ ਜਿਵੇਂ ਬਾਦਸ਼ਾਹ ਆਏ, ਬੜੇ ਸਾਡੇ ਪਿੰਡੋਂ ਵੀ ਦੋ ਦੋ ਟੈਂਪੂ ਟੈਂਕਰ ਭਰ ਕੇ ਜਾਣ। ਤੇ ਮੁੱਲਾਪੁਰ ਸੀ ਮੈਂ, ਉੱਥੇ ਇੱਕ ਸਿੰਘ ਮਿਲਿਆ, ਅਕਾਲੀ ਸਿੰਘ ਮੁੱਲਾਪੁਰ ਦੇ ਸੀ। ਮੈਨੂੰ ਕਹਿੰਦੇ ਤੁਸੀਂ ਕਹਿੰਦੇ ਜੀ ਜਾਇਆ ਹੈ ਉੱਥੇ? ਮੈਂ ਕਿਹਾ ਵੀ ਮੈਂ ਤਾਂ ਗਿਆ ਨਹੀਂ। ਕਹਿੰਦੇ ਫਿਰ ਕੋਈ ਵਿਚਾਰ ਜਾਣ ਦੀ ਨਾ? ਮੈਂ ਕਿਹਾ ਵਿਚਾਰ ਹੈਗੀ ਹੋਈ ਹੈ ਕੋਈ ਜਾਣ ਦੀ? ਕਹਿੰਦੇ ਕੀ ਗੱਲ? ਮੈਂ ਕਿਹਾ ਵੀ ਗੱਲ ਇਹੀ ਹੈ ਵੀ ਮਹਾਰਾਜ ਕਹਿੰਦੇ ਗੁਰੂ ਮਾਨਿਓ ਗ੍ਰੰਥ, ਵੀ ਜੇ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਫਾਰਿਸ਼ ਸਾਹਮਣੇ ਸਾਡੇ, ਤਾਂ ਫਿਰ ਕੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਂਕੁਰੇ ਫਿਰਨਾ ਸੀ? ਇਹ ਕੀ ਕਹਾਣੀ ਹੋਈ? ਨਾਲੇ ਕਹਿੰਦੇ ਉਹ ਗੁਰੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਇਹਦਾ ਗੱਲ ਤਾਂ ਵੀ ਨਹੀਂ। ਐਸੇ ਸਾਡੇ ਪਗਡੰਡੀਆਂ ਅਫਵਾਹਾਂ ਬਣਾਉਣ ਵਾਲੇ ਬਹੁਤ ਲੋਕ ਨੇ, ਤੇ ਅਸੀਂ ਫਿਰ ਲਾਰਾ ਬਣ ਕੇ ਮਗਰ ਦੀ ਮਗਰ। ਐਵੀ ਇਸੇ ਕਰਕੇ ਹੀ ਆਖਿਆ, ਜਲਤ ਕੀ ਭੇਡਾ ਚਾਲ, ਚਲਦੇ ਕੇ ਪਾਛੇ ਚਲ ਹੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ ਹੈ। ਉਹ ਕਾਹਦੀ ਹੋਣੇ, ਹੱਥ ਵਿੱਚ ਦੀਵਾ ਫੜੀ ਫਿਰੇ ਲੋਕਾਂ ਨੂੰ ਪ੍ਰਕਾਸ਼ ਕਰਨ ਦਾ, ਤੇ ਡਿੱਗੇ ਕੂਚ ਜਾ ਕੇ ਸਭ ਕੀ ਹੋਣੇ। ਉਹ ਆਪ ਐਸੇ ਲੋਕਾਂ ਨੂੰ ਗਿਆਨ ਦੇਣ ਵਾਲੇ, ਦੋ ਹੱਥਾਂ ਦੇ ਵਿੱਚ ਰੱਬ ਵਿਖਾਉਣ ਵਾਲੇ, ਨਰਕ ਧਾਰੀ ਵਗੈਰਾ ਆਪ ਨਰਕਾਂ ਨੂੰ ਜਾਂਦੇ ਨੇ ਤੇ ਲੋਕਾਂ ਨੂੰ ਰਾਹ ਵਿਖਾਉਂਦੇ ਨੇ। ਪਗਡੰਡੀਆਂ ਨੇ, ਕੋਈ ਰਾਧਾ ਸਵਾਮੀ ਹੈ, ਕੋਈ ਇੱਕ ਹੋਰ ਆਸ਼ੂਤੋਸ ਨੇ, ਇਹੋ ਜਿਹੇ ਬਹੁਤ ਪਗਡੰਡੀਆਂ ਨੇ। ਸਾਡੇ ਲੋਕ ਭੁਲੇਖਾ ਖਾ ਕੇ ਬੜੇ ਜਾਂਦੇ ਨੇ, ਵੀ ਲੋਕ ਜਾਂਦੇ ਨੇ ਆਪਾਂ ਵੀ ਚੱਲੋ, ਪਰ ਖਤਮ ਹੋ ਜਾਂਦੀਆਂ ਰਸਤੇ ਦੇ ਵਿੱਚ, ਪੱਲੇ ਕੱਖ ਨਹੀਂ ਹੈ, ਵਿਖਾਵਾ ਹੀ ਵਿਖਾਵਾ ਹੈ। ਮਲੰਮਾ ਜਿਹਨੇ ਮੇਰੇ ਵਰਗੇ ਨੂੰ ਸੋਨੇ ਦਾ ਪਤਾ ਨਾ ਹੋਵੇ, ਪਰਖ ਨਾ ਹੋਵੇ ਨਾ, ਉਹਨੂੰ ਵਿਖਾ ਦਿਓ, ਇੱਕ ਪਾਸੇ ਸੋਨਾ ਵਿਖਾ ਦਿਓ, ਇੱਕ ਪਾਸੇ ਮਲੰਮਾ ਵਿਖਾ ਦਿਓ, ਤੇ ਮੈਂ ਇਹਦੇ ਵਰਗਾ ਤਾਂ ਮਲੰਮੇ ਨੂੰ ਇੱਕ ਹੋ ਜਾਂ ਅਸਲ ਸੋਨੇ ਵੀ ਚਮਕ ਬਹੁਤ ਹੈ, ਆਹ ਤਾਂ ਐਵੇਂ ਹੀ ਹੈ, ਪਰ ਅਸਲ ਵਿੱਚ ਉਹਦਾ ਪਾਜਿਆ ਕੇ ਲੈ ਹੀ ਜਾਂਦਾ। ਉਹ ਐਸੇ ਹੀ ਇਹ ਚਮਕ ਦਮਕ ਵਾਲੇ, ਵਿਖਾਉਣ ਵਾਲੇ, ਇਹਨਾਂ ਦਾ ਪਾਜ ਲੈ ਜਾਂਦੇ, ਖਤਮ ਹੋ ਜਾਂਦਾ, ਨਹੀਂ ਰਹਿੰਦਾ। ਪਗਡੰਡੀਆਂ ਹਨ, ਸਤਿਗੁਰੂ ਜੀ ਕਹਿੰਦੇ ਪੰਥ ਸੰਭਾਲੇ, ਪੰਥ ਗਾਡੀ ਰਸਤੇ ਨੂੰ ਸੰਭਾਲੇ, ਦੇਖਣਾ ਕਰੇ ਪੰਥ ਨਿਹਾਲੇ, ਨਿਹਾਲੇ ਦੇਖਣਾ ਕਰੇ। ਪਰਮੇਸ਼ਰ ਨੂੰ ਯਾਦ ਕਰੋ, ਗੁਰਮਤਿ ਗਾੜੀ ਰਸਤਾ ਧਾਰਨ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਮੈਂ ਇਹ ਨਹੀਂ ਕਹਿੰਦਾ ਇਹ ਪਿੰਡਰਾਂ ਵਾਲੇ ਤੋਂ ਹੀ ਛਕੋ, ਕਿਤੇ ਵੀ ਗੁਰਮਤਿ ਧਾਰਨੀ ਪੰਜ ਸਿੰਘ ਤਿਆਰ ਵਰਤਿਆਰ ਬਾਣੀ ਪੜ੍ਹਨ ਵਾਲੇ ਜੀਵਨ ਵਾਲੇ ਗੁਰਮਤਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅੰਮ੍ਰਿਤ ਤਿਆਰ ਕਰਦੇ ਨੇ ਤੇ ਅੰਮ੍ਰਿਤ ਛਕੋ ਜਿੱਥੇ ਵੀ ਮਿਲਦਾ, ਅੰਮ੍ਰਿਤ ਛਕੋ ਖੰਡੇ ਵਾਲੇ ਵਾਲਾ ਗ੍ਰਹਿਸਤੀ ਜਾਂ ਦੋਵੇਂ ਜਣੇ ਛਕੋ, ਗਾਡੀ ਰਸਤਾ ਬਣਾਓ, ਵੱਖਰਾ ਵੱਖਰਾ ਰਾਹ ਬਣਾਓਗੇ, ਰਾਹ ਚ ਰਹਿ ਜਾਓਗੇ। ਐਸਾ ਪੰਥ ਨਿਹਾਲ ਇਹ ਰਸਤਾ ਵੇਖਣਾ ਹੈ, ਕਿਉਂ ਵੀ ਕਿਉਂਕਿ ਜਿੱਥੇ ਇਹ ਕੁਝ ਵੇਖਣਾ ਹੈ, ਅਸੀਂ ਇਸ ਕਰਕੇ ਇਹ ਵੇਖਣਾ ਕਿ ਜਿੱਥੇ ਸਖੀਆਂ ਦੂਜੀਆਂ ਗਈਆਂ ਉੱਥੇ ਅਸਾਂ ਵੀ ਉੱਥੇ ਜਾਣਾ, ਅਸਾਂ ਨੇ ਵੀ ਉਸੇ ਥਾਂ ਹੀ ਜਾਣਾ ਜਿੱਥੇ ਉਹ ਚਲਿਆ ਗਿਆ। ਆ ਜੇ ਕੋਈ ਪਿਆਰਾ ਚਲਿਆ ਗਿਆ, ਜੇ ਕੋਈ ਮਿੱਤਰ ਚਲਿਆ ਗਿਆ, ਜੇ ਮਾਂ ਬਾਪ ਚਲਿਆ ਗਿਆ, ਇਹ ਤਾਂ ਜਿਹਦਾ ਦਿੱਤਾ ਸੀ ਉਹਨੇ ਲੈ ਲਿਆ, ਆਪਣਾ ਕੀ ਗਿਆ। ਕਾ ਦੀਆ ਤਿਨ ਹੀ ਲੀਆ, ਜਿਸਕਾ ਕੀਆ ਤਿਨ ਹੀ ਲੀਆ, ਜਿਸ ਪਰਮੇਸ਼ਰ ਨੇ ਉਸਨੂੰ ਕੀਆ ਕੀਤਾ ਸੀ ਪੈਦਾ, ਤਿਨ ਹੀ ਲੀਆ, ਜਿਸ ਪਰਮੇਸ਼ਰ ਨੇ ਹੀ ਉਹਨੂੰ ਲੈ ਲਿਆ। ਆ ਜਾ ਬਈ ਕੀ ਹੋਇਆ, ਇਹ ਲੋੜਾ ਨਹੀਂ ਹੋਇਆ। ਸਾਡੇ ਮੁੱਖ ਦਾ ਸ਼ਬਦ ਹੁੰਦਾ ਜੇ ਕੋਈ ਐਸੀ ਘਟਨਾ ਵਾਪਰ ਜਾਵੇ ਤਾਂ ਕਹਿੰਦੇ ਵੀ ਲੋੜਾ, ਪਰ ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਸਹੇਲੀਓ ਸਖੀਓ ਉਹ ਮਿੱਤਰੋ ਓਨੀ ਹੈ, ਹੋਆ ਤਿਸੈ ਕਾ ਭਾਣਾ, ਤਿਸ ਪਰਮੇਸ਼ਰ ਦਾ ਹੀ ਇਹ ਹੁਕਮ ਹੋਇਆ, ਉਹਦਾ ਹੀ ਭਾਣਾ ਕਹੀਏ ਹੁਕਮ ਹੋਇਆ ਹੈ। ਜਾਣਦਾ ਕੀਤਾ, ਜੇ ਤਿਸ ਨੇ ਬੰਦਗੀ ਕੀਤੀ ਤਾਂ ਤਿਸ ਨੇ ਵਾਹਿਗੁਰੂ ਦੀ ਦੇ ਤਾਈ ਪਾਇਆ ਪਾ ਲਿਆ, ਜੇ ਤਿਸ ਨੇ ਕਿਸੇ ਨੇ ਕਰਮ ਕਾਂਡ ਜੀ ਫਸਿਆ ਰਿਹਾ ਰੱਬ ਦੀ ਬੰਦਗੀ ਛੱਡ ਕੇ, ਉਹ ਸਤਿਗੁਰੂ ਜੀ ਕਹਿੰਦੇ ਉਸਨੇ ਉਹ ਜਿਹਾ ਕੁਛ ਪਾਇਆ। ਜੇ ਪਗਡੰਡੀਆਂ ਜੀ ਕੋਈ ਤੁਰਿਆ ਫਿਰਿਆ ਉਸਨੇ ਉਹ ਜਿਹਾ ਕੁਛ ਪਾਇਆ। ਹੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਕਾਂਗੜ ਤੋਂ ਚੱਲੇ ਸਤਿਗੁਰੂ ਜੀ ਸ਼ਿਕਾਰ ਦੇ ਬਹਾਨੇ ਨਾਲ ਜੀਵਾਂ ਦੀ ਕਲਿਆਣ ਕਰਦੇ ਹੋਏ ਲਧਾਈ ਕੇ ਪਿੰਡ ਦੇ ਬਾਹਰ ਬਾਹਰ ਇੱਕ ਡੇਰਾ ਸੀ, ਸੁੰਨਾ ਪਿਆ ਝਿੜਾ ਸੀ। ਸਤਿਗੁਰੂ ਪਾਤਸ਼ਾਹ ਜੀ ਉੱਥੇ ਪੁੱਜੇ ਨੇ, ਸਾਹ ਹੈ ਸੰਘਣੀ, ਗੁਰੂ ਸਾਹਿਬ ਜੀ ਬੈਠ ਗਏ, ਸੂਰਮੇ ਸਾਰੇ ਆ ਗਈਆਂ ਫੌਜਾਂ ਤੇ ਦੀਵਾਨ ਸਜ ਗਿਆ। ਗੁਰੂ ਕੇ ਸਿੱਖਾਂ ਦੇ ਜਗਾਰੇ ਗੂੰਜਦੇ ਸੁਣ ਕੇ ਪਿੰਡ ਦੇ ਲੋਕੀ ਵੀ ਆ ਗਏ, ਬਹੁਤ ਸਾਰਾ ਇਕੱਠ ਹੋਇਆ, ਦੀਵਾਨ ਸਜ ਗਿਆ ਤੇ ਅਚਾਨਕ ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਜੀ ਬਹੁਤ ਭਾਰੀ ਅਜਗਰ ਆ ਰਹੇ ਸਾਹਮਣੇ, ਹੁਕਮ ਹੋਵੇ ਤੀਰ ਨਾਲ ਫੁੰਡ ਦੇਈਏ, ਹੁਕਮ ਹੋਵੇ ਗੋਲੀ ਮਾਰ ਦੇਈਏ, ਆਪ ਜੀ ਦਾ ਹੁਕਮ ਚਾਹੁੰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ, ਨਹੀਂ ਨਹੀਂ ਨਹੀਂ, ਨਾ ਤੀਰ ਮਾਰਨਾ ਨਾ ਗੋਲੀ ਮਾਰਨੀ ਹੈ, ਇਹਨੂੰ ਆਉਣ ਦਿਓ, ਇਹਨੇ ਕਿਸੇ ਨੂੰ ਕੁਛ ਨਹੀਂ ਆਖਣਾ, ਇਹ ਮੇਰੇ ਕੋਲ ਹੀ ਆਵੇਗਾ ਸਿੱਧਾ, ਆਉਣ ਦਿਓ। ਤੇ ਸਿੱਖ ਵੱਖਰੇ ਵੱਖਰੇ ਹੋ ਕੇ ਵੇਖਦੇ ਨੇ, ਮੱਥਾ ਟੇਕਣ ਵਾਲਾ ਰਸਤਾ ਹੈ ਤੇ ਉਹ ਚਲਿਆ ਆਇਆ, ਮਸਾਂ ਮਸਾਂ ਤੁਰਦਾ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਕੋਲ ਪਹੁੰਚ ਗਿਆ। ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਕੋਲ ਪਹੁੰਚਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਖੱਬੇ ਪੈਰ ਦਾ ਗੁੱਠਾ ਉਸਦੇ ਥਣ ਦੇ ਉੱਪਰ ਰੱਖਿਆ ਤੇ ਉਹਦਾ ਸਰੀਰ ਜਿੱਥੇ ਛੁੱਟਣਾ ਹੀ ਸੀ ਤੇ ਉਹਦਾ ਵਿਚਾਲੇ ਤੋਂ ਜਿਵੇਂ ਖੱਖੜੀ ਫੁੱਟ ਪਾਟ ਜਾਂਦੀ ਹੈ ਨਾ, ਤੇ ਇਸ ਤਰ੍ਹਾਂ ਦੇ ਨਾਲ ਫੁੱਟ ਵਾਂਗ ਪਾਟ ਗਿਆ ਵਿਚਾਲੇ ਲੰਬੇ ਦੋ। ਸਿੱਖ ਦੇਖ ਕੇ ਇਹ ਕੌਤਕ ਹੈਰਾਨ ਹੋ ਗਏ, ਇਹ ਕੀ ਬਣਿਆ ਬਈ, ਚਲੋ ਠੀਕ ਹੈ, ਮਹਾਰਾਜ ਨੇ ਉਹਦਾ ਸਿਰ ਨੱਪ ਲਿਆ, ਅੰਗੂਠੇ ਦੇ ਨਾਲ ਉਹ ਸਰੀਰ ਛੱਡ ਗਿਆ, ਵੱਖਰੀ ਗੱਲ ਹੈ, ਪਰ ਇਹਦੇ ਵਿਚਾਲਿਓਂ ਬਣ ਗਏ। ਸਿੱਖ ਪੁੱਛਣ ਲੱਗੇ ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੂੰ, ਮਹਾਰਾਜ ਜੀ ਕੀ ਕੌਤਕ ਹੈ, ਸਾਨੂੰ ਵੀ ਕੋਈ ਸਮਝ ਆਵੇ, ਦੱਸੋ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਹੁਣੇ ਹੀ ਤੁਹਾਡੇ ਸਾਹਮਣੇ ਆਪ ਹੀ ਦੱਸੇਗਾ ਮਹਾਰਾਜ। ਤੇ ਉਸ ਸਰਾੜ ਦੀ, ਉਸ ਭਾਰੀ ਅਜਗਰ ਦੀ ਦੇਹ ਵਿੱਚੋਂ ਇੱਕ ਦਿਵ ਰੂਪ ਨਿਕਲਿਆ ਤੇ ਉਸ ਨੇ ਸਿੱਖਾਂ ਦੇ ਸਨਮੁਖ ਹੋ ਕੇ ਆਪਣੀ ਕਥਾ ਵਿਖਿਆਨ ਕਰਨੀ ਆਰੰਭ ਕਰ ਦਿੱਤੀ ਗੁਰੂ ਦੇ ਸਨਮੁਖ। ਕਹਿਣ ਲੱਗਾ, ਮਹਾਰਾਜ ਮੈਂ ਇਸ ਝਿੜੇ ਦੇ ਵਿੱਚ ਰਹਿੰਦਾ, ਇਸ ਡੇਰੇ ਦਾ ਮਹੰਤ ਸਾਂ, ਇੱਥੇ ਇੱਕ ਡੇਰਾ ਸੀ, ਮੈਂ ਇਸ ਇਲਾਕੇ ਦਾ ਪੂਜਨੀਕ ਗੁਰੂ ਸੀ, ਜਿਵੇਂ ਸਰਸੇ ਵਾਲੇ ਜਾਂ ਰਾਧਾ ਸਵਾਮੀ ਜਾਂ ਸੁਖੋਚ ਵਰਗੇ, ਇਹ ਜਿਹਾ ਮੈਂ ਇਸ ਇਲਾਕੇ ਦਾ ਗੁਰੂ ਸੀ, ਲੋਕ ਮੈਨੂੰ ਪੂਜਦੇ ਸੀ, ਅਤੇ ਮੈਂ ਇਹੀ ਆਖਦਾ ਸੀ ਕਿ ਭਾਈ ਸਭ ਕੁਛ ਮੇਰੇ ਪਾਸ ਲਿਆਇਆ ਕਰੋ, ਮੇਰੇ ਕੋਲ ਮੱਥਾ ਟੇਕਿਆ ਕਰੋ, ਦਸਵੰਧ ਇੱਥੇ ਕੱਢਿਆ ਕਰੋ ਤੁਸੀਂ, ਤੇ ਫਿਰ ਪਰਲੋਕ ਵਿੱਚ ਮੈਂ ਤੁਹਾਡੀ ਸਹਾਇਤਾ ਕਰਾਂਗਾ, ਪਰਲੋਕ ਵਿੱਚ ਮੈਂ ਤੁਹਾਡੀ ਸਹਾਇਤਾ ਕਰਾਂਗਾ, ਤੁਹਾਨੂੰ ਮੈਂ ਬਚਾਵਾਂਗਾ, ਜਮਾ ਤੋਂ ਮੇਰਾ ਧਿਆਨ ਕਰਿਆ ਕਰੋ, ਮੇਰੇ ਵੀ ਧਿਆਨ ਕਰੋ, ਨਿਸਬਾਸਰ ਔਰ ਕਪੂਲ ਕੇ ਨਾਮ ਨਵੀ ਜੇ, ਹੋਰ ਕਿਸੇ ਦਾ ਨਾਂ ਨਾ ਲਿਓ, ਮੇਰਾ ਹੀ ਨਾਂ ਜਪਿਆ ਕਰੋ, ਮੇਰਾ ਹੀ ਧਿਆਨ ਕਰਿਆ ਕਰੋ। ਅਜਿਹੇ ਵੈਸੇ ਇੱਕ ਸੰਤ, ਚਲੋ ਸੰਤ ਕਹਿੰਦੇ ਸੀ, ਮੈਂ ਵੀ ਕਹਿ ਦਿੰਦਾ, ਵੈਸੇ ਸੰਤ ਦਾ ਤਾਂ ਇਹ ਕੰਮ ਨਹੀਂ ਹੁੰਦਾ, ਅਤੇ ਉਹ ਬਾਣਾ ਬੜਾ ਸੁੰਦਰ ਸੀ, ਪੱਗ ਬਹੁਤ ਸੋਹਣੀ ਬੰਨ੍ਹਦਾ ਸੀ, ਅੱਖਾਂ ਤੋਂ ਮੁਨਾਖਾ ਸੀ, ਅਤੇ ਕੀਰਤਨ ਵੀ ਸੋਹਣਾ ਕਰਦਾ ਸੀ। ਇੱਕ ਪਰਿਵਾਰ ਪਿੰਡ ਦਾ ਉਹਨਾਂ ਦਾ ਪਿੱਛਾ ਹਲਵਾਰਾ ਹੈ, ਪਰ ਬੈਠੇ ਉਹ ਹਨ ਉੱਥੇ ਭਗਵਾਨੀ। ਉਹਨਾਂ ਨੂੰ ਕਿਸੇ ਦੱਸਿਆ, ਚਲੋ ਆਏ ਸਾਡੇ ਗਿਆਨੀ ਕਿਰਪਾਲ ਸਿੰਘ ਜੀ, ਉਦੋਂ ਇੱਥੇ ਵਪਾਰ ਆਏ ਹੁੰਦੇ ਸਨ, ਅਤੇ ਉਹ ਆਏ, ਕਹਿੰਦੇ ਜੀ ਅਸੀਂ ਗਿਆਨੀ ਜੀ ਨੂੰ ਮਿਲਣਾ। ਗਿਆਨੀ ਜੀ ਕੋਲ ਪਹੁੰਚ ਗਏ, ਕਹਿਣ ਲੱਗੇ ਜੀ ਅਸੀਂ ਟਕਸਾਲ ਸੁਣ ਕੇ ਆਏ ਹਾਂ, ਵੀ ਬੇਨਤੀ ਹੈ ਵੀ ਅਸੀਂ ਪਰਿਵਾਰ ਵੀ ਸਿੱਖ ਹਾਂ, ਪਰ ਅਸੀਂ ਹੁਣ ਹੋਰ ਤਾਂ ਪਾਸੇ ਜਾਂਦੇ ਨਹੀਂ, ਭੂਤ ਪ੍ਰੇਤ ਵਗੈਰਾ ਰੋਮ ਪਰਮ ਵਗੈਰਾ ਪਾਸੇ, ਅਸੀਂ ਗੁਰੂ ਘਰ ਨੂੰ ਮੰਨਣ ਵਾਲੇ ਹਾਂ, ਪਰ ਸਾਡੇ 'ਤੇ ਆਹ ਭਾਣਾ ਵਰਤ ਗਿਆ। ਕਹਿੰਦੇ ਜੀ ਕਹਿੰਦੇ ਕੀ ਹੋਇਆ? ਕਹਿਣ ਲੱਗੇ ਜੀ ਸਾਡੀ ਲੜਕੀ ਹੈ, ਬੀ ਏ ਪਾਸ ਕੀਤੀ ਹੈ, ਪਰ ਇੱਕ ਸੰਤ ਜੀ ਸਾਡੇ ਘਰ ਆਉਂਦੇ ਸਨ, ਅਤੇ ਉਹਨਾਂ ਨੇ ਫੋਟੋ ਦੇ ਦਿੱਤੀ ਵੀ ਇਸ ਫੋਟੋ ਦਾ ਧਿਆਨ ਕਰਿਆ ਕਰੋ, ਅਤੇ ਉਹ ਲੜਕੀ ਬਣਗਾ ਲਾਇਆ ਹੋਇਆ, ਬਣਗੇ ਦੇ ਉੱਪਰ ਉਹ ਫੋਟੋ ਰੱਖੀ ਹੈ, ਅਤੇ ਜਿਉਂ ਸਵੇਰ ਤੋਂ ਲੈ ਕੇ ਧੂਪ ਧਪਾਉਂਦੀ ਹੈ, ਸਭ ਕੁਛ ਕਰਦੀ ਹੈ, ਨਾ ਖਾਂਦੀ ਹੈ ਨਾ ਪੀਂਦੀ ਹੈ, ਅੱਜ ਇੰਨੇ ਦਿਨ ਹੋ ਗਏ, ਨਾ ਬੋਲਦੀ ਹੈ ਨਾ ਕਿਸੇ ਨਾਲ ਗੱਲ ਕਰਦੀ, ਬਸ ਫੋਟੋ ਰੱਖੀ ਬੈਠੀ ਹੈ। ਹੁਣ ਅਸੀਂ ਜਾਈਏ ਕਿੱਧਰ ਨੂੰ? ਅਸੀਂ ਗੁਰਸਿੱਖ ਪਰਿਵਾਰ ਹਾਂ, ਸਾਡੇ ਪਰਿਵਾਰ 'ਚ ਆਪਣਾ ਵਰਤ ਗਿਆ। ਗਿਆਨੀ ਜੀ ਕਹਿੰਦੇ ਭਾਈ ਇਉਂ ਕਰੋ ਵੀ ਤੁਸੀਂ ਪਾਠ ਕਰਾ ਲਓ, ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾ ਲਓ, ਪਰਿਵਾਰ ਤੱਕਣਾ ਸੀ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਦਸੋ ਤਰੀਕ ਦਿਓ, ਛੇਤੀ ਦਿਓ। ਗਿਆਨੀ ਜੀ ਸਾਨੂੰ ਕਹਿਣ ਲੱਗੇ ਵੀ ਤੁਸੀਂ ਸਾਰਿਆਂ ਸਿੰਘਾਂ ਨੇ ਉੱਥੇ ਜਾਣਾ, ਜਪੁਜੀ ਸਾਹਿਬ ਵਾਲੇ ਵੀ ਨਾਲ ਲਿਜਾਣੇ ਨੇ, ਇਹ ਕਹਿੰਦੇ ਨੇ ਬੇਗੀਆ ਵੀ ਲੈ ਜਿਓ, ਅਤੇ ਤੁਸੀਂ ਕੁਛ ਨਹੀਂ ਕਰਨਾ, ਜਿੱਥੇ ਉਹ ਬੱਚੀ ਬੈਠੀ ਹੈ ਉਹਦੇ ਨਾਲ ਦੇ ਕਮਰੇ ਦੇ ਵਿੱਚ ਉਹਨਾਂ ਨੂੰ ਸਭ ਕੁਛ ਪੁੱਛ ਲਿਆ ਸੀ ਵੀ ਹੈਗਾ, ਵੀ ਉਹਦੇ ਨਾਲ ਦੇ ਕਮਰੇ ਵਿੱਚ ਤੁਸੀਂ ਮਰਿਆਦਾ ਪੂਰਵਕ ਅਖੰਡ ਪਾਠ ਆਰੰਭ ਕਰ ਦਿਓ, ਅਰਦਾਸ ਕਰਕੇ ਉਸ ਬੱਚੀ ਦੇ ਨਾਮ ਦੀ ਗੁਰੂ ਕਿਰਪਾ ਕਰੀ। ਬਸ ਫਿਰ ਗੁਰੂ ਨੇ ਕਿਰਪਾ ਕੀਤੀ, ਅਸੀਂ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ, ਅਖੰਡ ਪਾਠ ਆਰੰਭ ਕਰਤਾ, ਬਾਅਦ ਦੀ ਅਰਦਾਸ ਵੇਲੇ ਨੂੰ ਆਪੇ ਹੀ ਉੱਠ ਕੇ ਆ ਗਈ, ਜਦੋਂ ਮਹਾਰਾਜ ਲਿਆਉਂਦੇ ਸੀ ਉਹ ਨਹੀਂ ਆਈ, ਪਹਿਲਾ ਦਿਨ ਲੰਘ ਗਿਆ। ਮਨ ਦੀ ਅਰਦਾਸ ਵਿੱਚ ਆਪ ਆ ਕੇ ਸ਼ਾਮਿਲ ਹੋਈ, ਅਤੇ ਫਿਰ ਸਾਡੇ ਉਹ ਦੇਗੀ ਬਜ਼ੁਰਗ ਸਨ ਬਾਬਾ ਭਜਨ ਸਿੰਘ ਜੀ, ਅਤੇ ਉਹਨੂੰ ਕਹਿਣ ਲੱਗੇ ਬਾਬਾ ਮੈਂ ਸੇਵਾ ਕਰ ਸਕਦੀ ਹੈ? ਉਹ ਕਹਿਣ ਲੱਗੇ ਹਾਂ ਭਾਈ ਵੀ, ਬਸ ਤੇਰੇ ਖਾਤਰ ਤਾਂ ਸਭ ਕੁਛ ਹੋ ਰਿਹਾ, ਅਤੇ ਫਿਰ ਉਹ ਭਾਂਡੇ ਮਾਂਜਣ ਲੱਗੀ। ਭੋਗਦੇ ਉੱਤੇ ਗਿਆਨੀ ਕਿਰਪਾਲ ਸਿੰਘ ਜੀ ਵੀ ਪਹੁੰਚੇ, ਉਹਨਾਂ ਸ਼ਬਦ ਦੀ ਕਥਾ ਕੀਤੀ ਅਤੇ ਫਿਰ ਉਹਨੇ ਸਾਰੀ ਕਥਾ ਵਾਰਤਾ ਸੁਣੀ ਅਤੇ ਉਪਰੰਤ ਉਸਨੇ ਆ ਕੇ ਫਿਰ ਜਦੋਂ ਉਹਨੂੰ ਬੈਠਾ ਸਾਰਾ ਪਰਿਵਾਰ, ਉਹਨੂੰ ਪੁੱਛਿਆ ਵੀ ਬਾ ਕਾਰਨ ਕੀ ਸੀ, ਤੂੰ ਬੋਲਦੇ ਹੀ ਨਹੀਂ ਸੀ, ਖਾਣਾ ਪੀਣਾ ਛੱਡ ਦਿੱਤਾ ਅਤੇ ਅੱਜ ਸਭ ਕੁਝ ਠੀਕ ਹੈ, ਕੀ ਕਾਰਨ ਸੀ ਆਪਣੀ ਵਿੱਦਿਆ ਦਾ? ਫਿਰ ਉਹਨੇ ਵਿੱਦਿਆ ਦੱਸੀ ਵੀ ਮੈਨੂੰ ਐਂ ਲਾ ਦਿੱਤਾ ਸੀ ਵੀ ਜਿੰਨਾ ਤੂੰ ਧਿਆਨ ਕਰੇਂਗੀ ਓਨਾ ਹੀ ਤੈਨੂੰ ਨੇੜੇ ਦਿਸੇਗਾ, ਫਿਰ ਮੈਂ ਤੇਤੋਂ ਦੂਰ ਨਹੀਂ ਹਾਂ, ਫਿਰ ਮੈਂ ਤੇਤੋਂ ਦੂਰ ਨਹੀਂ ਹਾਂ ਜਦੋਂ ਤੂੰ ਐਸਾ ਧਿਆਨ ਕਰੇ। ਕਹਿੰਦੀ ਮੈਂ ਤਾਂ ਧਿਆਨ ਪ੍ਰਪੱਕ ਕਰ ਲਈ। ਵੇਖੋ, ਕਹਿਣ ਨੂੰ ਸੰਤ ਹੈ, ਰੂਪ ਗੁਰਸਿੱਖਾਂ ਵਾਲਾ ਹੈ, ਕਿਰਪਾਨਾਂ ਵੀ ਵੱਡੀਆਂ ਪਾਈਆਂ, ਸਿਰ ਦੇ ਖੰਡੇ ਵੀ ਲਾਏ ਨੇ, ਪਰ ਇੱਕ ਪਗਡੰਡੀਆਂ ਵਾਲਾ ਕੰਮ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਫਰਮਾਨ ਕਰ ਰਹੇ ਨੇ ਤੇ ਪਰ ਵੀ ਹੋ ਜੇ ਹੈ, ਜੋ ਤਿੰਨ ਕਰ ਪਾਇਆ ਸੋ ਅੱਗੇ ਆਇਆ। ਜਿਹੜਾ ਕੁਛ ਉਹਨਾਂ ਨੇ ਕਰਮ ਕੀਤਾ ਨਾ, ਉਹ ਫਿਰ ਅੱਗੇ ਆ ਜਾਣਾ, ਫਿਰ ਹਾਲ ਹੋਏ ਜੇ ਹੋਊਗਾ, ਫਿਰ ਗੋਲੀ ਨਾਲ ਹੀ ਮਰਦੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਹੜਾ ਤਿੰਨਾਂ ਨੇ ਪਿਛਲੇ ਨੇ ਕੀਤਾ ਉਹਨਾਂ ਦੇ ਅੱਗੇ ਆ ਗਿਆ, ਜੇ ਬੰਦਗੀ ਕੀਤੀ ਉਹਨਾਂ ਨੇ ਰੱਬ ਨੂੰ ਪਾ ਲਿਆ, ਜੇ ਕਰਕੇ ਅਜਿਹੇ ਕਰਮ ਕੀਤੇ ਵੀ ਮੇਰੀ ਹੀ ਪੂਜਾ ਹੋਵੇ, ਫਿਰ ਵੀ ਉਹਨਾਂ ਨੇ ਉਹ ਜਿਹਾ ਕੁਛ ਪਾ ਲਿਆ। ਸੋ ਅੱਗੇ ਆਇਆ, ਉਹਨਾਂ ਦੇ ਅੱਗੇ ਆ ਗਿਆ। ਅਸੀਂ ਕੀ ਹੁਕਮ ਕਰੇ ਹਾਂ, ਅਸੀਂ ਕੀ ਹੁਕਮ ਕੀਤਾ, ਕੀ ਕਰ ਸਕਦੇ ਹਾਂ? ਇਸ ਕਰਕੇ ਆਓ ਸਖੀਓ, ਆਓ ਗੁਰਸਿੱਖ ਮਿੱਤਰ ਸਹੇਲੀਓ, ਆਪਾਂ ਮਿਲ ਕੇ ਸੱਜਣਾ ਨਾਮ ਲਏ ਹਾਂ, ਪਰਮੇਸ਼ਰ ਦਾ ਨਾਮ ਲਈਏ, ਜਿਸ ਕਰਕੇ ਨਾਮ ਵਿੱਚ ਮਿਲ ਜਾਈਏ, ਛੁਟਕਾਰਾ ਹੋ ਜਾਵੇ। ਸਤਿਗੁਰੂ ਜੀ ਜਾਣ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਲੋਕੋ ਲੋਕਾ, ਉਹ ਲੋਕੋ ਮਾੜਨ ਨੂੰ ਮਾੜਾ ਨਾ ਕਹੋ, ਲੋੜਾ ਆ ਗਿਆ ਮਰ ਗਿਆ। ਕਹਿੰਦੇ ਮੰਦਾ ਨਾ ਕਹੋ, ਜੇ ਮਰ ਜਾਣਾ ਹੈ ਤਾਂ ਹੋਏ, ਜੇ ਕੋਈ ਇਸ ਤਰ੍ਹਾਂ ਦੇ ਨਾਲ ਮਰਨਾ ਜਾਣ ਲਵੇ ਤਾਂ, ਜਿਵੇਂ ਭਗਤ ਜੀ ਦਾ ਫਰਮਾਨ ਹੈ ਤੇ ਜਿਸ ਮਰਨੀ ਤੇ ਜਗਦਰ ਹੈ ਮੇਰੇ ਮਨ ਆਨੰਦ, ਕਿਉਂ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਐਸੀ ਮਰਨੀ ਜੋ ਮਰੈ ਹੋਰ ਨਾ ਮਰਨਾ ਹੋਏ ਫਿਰ ਨਹੀਂ ਮਰਦਾ। ਕਿਹੜੀ ਮਰਨੀ ਹੈ ਇਹ? ਇਹ ਹੈ ਆਪਣੇ ਆਪੇ ਦੀ ਮਰਨੀ, ਆਪਣਾ ਆਪਾ ਤਿਆਗ ਦੇਣਾ, ਇਹ ਆਪਣੇ ਆਪਣਾਤ ਨੂੰ ਛੱਡ ਦੇਣਾ। ਮੇਰਾ ਘਰਬਾਰ ਹੈ, ਮੇਰੇ ਪੁੱਤਰ ਨੇ, ਮੇਰਾ ਐਡਾ ਪਰਿਵਾਰ ਹੈ, ਮੇਰੀ ਐਡੀ ਜਾਇਦਾਦ ਹੈ, ਇਹ ਆਪਣਾ ਤੂੰ ਛੱਡ ਦੇਵੋ ਬਸ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕਰਕੇ ਇਸ ਤਰ੍ਹਾਂ ਦੇ ਨਾਲ ਕੋਈ ਮਰਨਾ ਜਾਣ ਲਵੇ, ਕਹਿੰਦੇ ਇਹ ਮੰਦਾ ਨਹੀਂ ਹੈ। ਕਹਿੰਦੇ ਨੇ ਗੜ ਪ੍ਰਾਣ ਦੇ ਵਿੱਚ ਜਿਹੜਾ ਪ੍ਰਲੋਕ ਦਾ ਰਸਤਾ ਹੈ ਤੇ ਉਹ ਇੱਕ ਸਾਲ ਦਾ ਦੱਸੇ, ਪ੍ਰਲੋਕ ਵਿੱਚ ਪਹੁੰਚਣ ਤੋਂ ਪਹਿਲਾਂ ਤੇ ਇੱਕ ਮਹੀਨੇ ਦੇ ਰਸਤਾ ਹੈ। ਉੱਥੇ ਇੱਕ ਕਹਿੰਦੇ ਵੈਤਰਨੀ ਨਦੀ ਹੈ ਜਿਹੜੀ ਖੂਨ ਤੇ ਪੀਕ ਦੀ ਵਗਦੀ ਹੈ, ਉਹਦੇ ਵਿੱਚ ਦੀ ਘੜੀਸ ਕੇ ਲਿਜਾਂਦੇ ਨੇ ਜਮ। ਪਰ ਉਹਨਾਂ ਲੋਕਾਂ ਨੂੰ ਜਿਹੜੇ ਗੁਰਮਤ ਤੋਂ ਕੀਣੇ ਨੇ, ਜਿਹੜੇ ਗੁਰਮਤ ਦੇ ਧਾਰਨੀ ਨੇ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਧਰਮ ਰਾਏ ਦਰ ਕਾਗਦ ਸਾਰੇ ਜਨ ਨਾਨਕ ਲੇਖਾ ਸਮਝਣ, ਉਹਨਾਂ ਵਾਸਤੇ ਤਾਂ ਗੁਰਮੁਖ ਆਵੇ ਜਾਏ ਨਿਸ਼ੰਗ ਹੈ, ਉਹਨਾਂ ਨੂੰ ਇੰਨਾ ਸਮਾਂ ਨਹੀਂ ਲੱਗਦਾ। ਬਹੁਤ ਸਾਰੀਆਂ ਇਤਿਹਾਸ ਕਥਾਵਾਂ ਹਨ, ਰਹੋ ਵਿਚਾਰ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਭਾਈ ਆਵੋ, ਸੇਵੋ ਸਾਹਿਬ ਸਮਰੱਥ ਆਪਣਾ, ਆਪਣਾ ਸਰਬ ਸ਼ਕਤੀਵਾਨ ਸਾਹਿਬ ਮਾਲਕ ਨੂੰ ਸੇਵਨ ਕਰੋ ਭਾਈ, ਫਿਰ ਕੀ ਹੋਏਗਾ? ਫਿਰ ਉਹ ਜਿਹੜਾ ਰਸਤਾ ਦੁਹਿੱਲਾ ਕਹਿੰਦੇ ਨੇ ਨਾ, ਔਖਾ ਹੈ, ਬੜਾ ਕਠਿਨ ਹੈ, ਸਾਲ ਭਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੰਥ ਸੁਹੇਲਾ ਕਹਿ ਹੋਏ, ਉਹ ਰਸਤਾ ਫਿਰ ਸੁਹੇਲਾ ਸੁੱਖ ਵਾਲਾ ਹੋ ਜਾਵੇਗਾ। ਜੇ ਕਰਕੇ ਆਪਣੇ ਸਾਹਿਬ ਨੂੰ ਸੇਵੋ ਸਿਮਰਨ ਕਰੋਗੇ ਤਾਂ ਫਿਰ ਜਦੋਂ ਅੱਗੇ ਜਾਵੋ ਗਾਂ ਜਾਵੋਗੇ ਤੇ ਪੰਥ ਸਹੀ, ਫਿਰ ਰਸਤਾ ਸੌਖਾ ਹੋਵੇਗਾ, ਔਖਾ ਨਹੀਂ ਹੋਵੇਗਾ, ਦੁਖਦਾਈ ਨਹੀਂ ਹੋਵੇਗਾ। ਤਾਂ ਫਿਰ ਭਾਈ ਫਲ ਪਾਵੋ, ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰ ਲਵੋਗੇ, ਆਤਮ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰ ਲਵੋਗੇ ਤੇ ਅਗਾਂਹ ਜਾ ਕੇ ਰੇਰੇ ਦਰਗਹਿ ਕਹੇ ਨਾ ਕੋ ਆਓ ਬੈਠਾ ਦਰ ਸੁਭ ਦੇਓ, ਵਾ ਮਹਿਲੀ ਪਾਵੇ ਤੂੰ ਬਾਸਾ, ਜਦ ਮਨ ਨਹਿ ਹੋਏ ਬਿਨਾ ਸਾ। ਫਿਰ ਉੱਥੇ ਜਾ ਕੇ ਕੋਈ ਇਹ ਨਹੀਂ ਕਹੇਗਾ ਓਏ ਕਿਧਰੋਂ ਆਏ ਤੂੰ, ਹੈ ਨਹੀਂ ਕੋਈ। ਆਓ ਬੈਠਾ ਦਰ ਸੁਭ ਦੇਓ, ਸਾਰੇ ਸਤਿਕਾਰ ਦੇਣਗੇ, ਸਗੋਂ ਆਖਣਗੇ ਆਓ ਜੀ ਬੈਠੋ ਜੀ। ਸਤਿਗੁਰੂ ਜੀ ਕਹਿੰਦੇ ਨਾਨਕ ਧਰਮ ਐਸੇ ਜਵ ਹੈ ਕੀਤੋ ਭਵਨ ਪੁਨੀਤ, ਧਰਮ ਰਾਜਾ ਵੀ ਖੜਾ ਹੋ ਕੇ ਕਹਿੰਦਾ ਆਓ ਜੀ ਗੁਰਮੁਖੋ, ਤੁਸੀਂ ਤਾਂ ਮੇਰਾ ਘਰ ਹੀ ਪਵਿੱਤਰ ਕਰਦਾ ਅੱਜ ਚੱਲ ਪਾ ਕੇ। ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਗਿਆ ਮਿਲੇ ਵਡਾਈ, ਅਗਾਂਹ ਭਾਈ ਐਸੀ ਗੁਰਮੁਖਾਂ ਵਾਲੀ ਵਡਿਆਈ ਮਿਲੇਗੀ। ਭੇਟਾ ਕੀ ਹੈ? ਫੇਰ ਕੇ ਅੱਗੇ ਰੱਖੀ ਹੈ, ਕਿਹੜੀ ਭੇਟਾ ਰੱਖਣੀ? ਉਸ ਪਰਮੇਸ਼ਰ ਦੇ ਅੱਗੇ ਆਪਣੇ ਆਪੇ ਨੂੰ ਤਿਆਗਣ ਦੀ ਭੇਟਾ ਹੈ। ਭੇਟਾ ਤੋਂ ਜਾਵੋ ਸੱਚ ਸਮਾਓ, ਫਿਰ ਤੇ ਸੱਚ ਬ੍ਰਹਮ ਦੇ ਵਿੱਚ ਸਮਾ ਜਾਵੋਗੇ। ਤਾਂ ਪਤ ਲੇਖੇ ਪਾਈ, ਫਿਰ ਤਾਂ ਪਤ ਆਪਰੋ ਲੇਖੇ ਵਿੱਚ ਪਵੇਗੀ। ਮਹਿਲੀ ਜਾਏ ਪਾਵ, ਫਿਰ ਜਾ ਕਰਕੇ ਇਹ ਮਹਿਲੀ ਸਖੀ, ਇੱਥੇ ਮਹਿਲੀ ਅੰਤ ਸਖੀ ਦਾ ਮਹਿਲਾਂ ਵਿੱਚ ਜਾ ਕੇ ਨੀ ਹੈ। ਕਈ ਵਾਰ ਪਾਠੀ ਮਹਿੰਦਰੀ ਵਾਲਿਆਂ ਦੇ ਬਣਾਏ ਹੋਏ ਮਹਿਲੀ ਵੀ ਪੜ੍ਹਦੇ, ਮਹਿਲਾਂ ਵਿੱਚ ਨਹੀਂ ਜਾਣਾ ਕਿਤੇ। ਮਹਿਲੀ ਜਾਏ ਪਾਵ, ਇਹ ਮਹਿਲੀ ਜੀਵ ਰੂਪੀ ਇਸਤਰੀ ਜਾਏ ਪਾਵ, ਜਾ ਕੇ ਉਹ ਥਾਂ ਨੂੰ ਪ੍ਰਾਪਤ ਕਰੋਗੀਆਂ ਕਿ ਖਾਤਮੇ ਭਾਵੋ, ਜਿੱਥੇ ਆਪਣੇ ਖਾਤਮ ਆਪਣੇ ਮਾਲਕ ਵਾਹਿਗੁਰੂ ਨੂੰ ਭਾਵ ਚੰਗੀਆਂ ਲੱਗੋਗੀਆਂ। ਅਤੇ ਫਿਰ ਕੀ ਹੋਏਗਾ? ਰੰਗ ਤੋਂ ਰਲੀਆਂ ਮਾਣ, ਬੜੇ ਰੰਗ ਆਨੰਦ ਸਹਿਤ ਰਲੀਆਂ ਖੁਸ਼ੀਆਂ ਮਾਣੋਗੀਆਂ। ਐ ਲੋਕੋ, ਮਰਨੇ ਨੂੰ ਮਾੜਾ ਨਾ ਆਖੋ, ਜੇ ਕੋਈ ਆਪਣੇ ਆਪੇ ਵੱਲੋਂ ਮਰਨਾ ਜਾਣਨਾ ਕਰੇ ਸਫਲਾ ਹੈ। ਮਰਨ ਮੁਣਸਾ ਸੂਰਿਆ ਹੱਕ ਹੈ, ਐ ਸੂਰਮੇ ਮਨੁੱਖ, ਇਹ ਮਰਨਾ ਹੱਕ ਹੈ, ਸੱਚ ਹੈ। ਜੇ ਹੋਏ ਮਰਨ ਪਰਵਾਣੋ, ਜੇਕਰ ਕੇ ਮਰਨਾ ਪਰਵਾਣ ਨੀਕ ਹੋ ਜਾਵੇ ਪਰਮੇਸ਼ਰ ਦੇ ਦਰ ਤੇ, ਸੂਰੇ ਸੂਰਮੇ ਉਹਨਾਂ ਨੂੰ ਆਖਿਆ ਜਾਂਦਾ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਉਹ ਸੂਰਮੇ ਹੈ ਜਿਨ੍ਹਾਂ ਨਾਲ ਇਸ ਕਲਯੁਗ ਦੇ ਸਮੇਂ ਵਿੱਚ ਜਿਨ੍ਹਾਂ ਦਾ ਪਰਮੇਸ਼ਰ ਨਾਲ ਪ੍ਰੇਮ ਲੱਗ ਗਿਆ, ਉਹ ਸੂਰਮੀ ਹੈ। ਸੂਰੇ ਤੇ ਅੱਗ ਹੈ ਆਖੀਏ, ਅਗਾਂਹ ਪਰਮੇਸ਼ਰ ਦੇ ਦਰ ਤੇ ਉਹ ਸੂਰਮੇ ਕਹੇ ਜਾਂਦੇ ਨੇ। ਅਤੇ ਫਿਰ ਉਸ ਦਰਗਾਹ ਸਤ ਸੰਗਤ ਦੇ ਵਿੱਚ, ਸਤ ਸੰਗਤ ਦਰਗਾਹ ਦੇ ਵਿੱਚ ਸਾਚੀ ਮਾਣ ਸੱਚੀ ਮੰਨੇ ਜਾਂਦੇ ਹਨ। ਦਰਗਹਿ ਮਾਣ ਪਾਵੇ, ਸਗੋਂ ਦਰਗਾਹ ਦੇ ਅੰਦਰ ਪਰਮੇਸ਼ਰ ਦੀ ਵਿੱਚ ਮਾਣ ਸਤਿਕਾਰ ਪਾਵਾਂਗੇ। ਪਾਸੋਂ ਜਾ ਰਹਿ ਇਜਤ ਸਹਿਤ ਜਾਵੇਗਾ ਅਤੇ ਅਗਾਂਹ ਦੁੱਖ ਨਹੀਂ ਲੱਗੇਗਾ। ਇਕਾਗਰ ਕਰਕੇ ਕਰ ਏਕ ਧਿਆਵੇ ਪਰਮੇਸ਼ਰ ਨੂੰ ਧਿਆਵੇ ਯਾਦ ਕਰੇ ਤਾਂ ਫਲ ਪਾਵੇ, ਫਿਰ ਤਾਂ ਉਸ ਪਰਮੇਸ਼ਰ ਦਾ ਫਲ ਪਾ ਦੇਵਾਂਗੇ। ਜੇ ਸੇਵੈ ਪਉ ਭਾਗੈ ਇਹਦਾ ਫਲ ਗਿਆਨ ਫਲ ਪ੍ਰਾਪਤ ਕਰ ਲਵਾਂਗੇ, ਆਤਮ ਗਿਆਨ ਰੂਪੀ ਫਲ ਪ੍ਰਾਪਤ ਹੋਵੇਗਾ। ਜਿਤ ਸੇਵੈ ਪਉ ਭਾਗੈ ਜਿਸ ਪਰਮੇਸ਼ਰ ਦੇ ਸੇਵਨ ਕਹੀਏ ਸਿਮਰਨ ਕਰਨ ਦੇ ਨਾਲ ਪਉ ਭਾਗੈ ਜੰਮਣ ਮਰਨ ਦਾ ਡਰ ਭੱਜ ਜਾਵੇਗਾ।
ਦੂਜਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ।
ਪਹਿਲੀ ਗੱਲ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉੱਚਾ ਨਹੀਂ ਕਹਿਣਾ, ਉੱਚਾ ਸ਼ਬਦ ਹੰਕਾਰ ਵਾਲਾ ਕਦੇ ਨਹੀਂ ਕਹਿਣਾ, ਉੱਚੇ ਸ਼ਬਦ ਨਹੀਂ ਕਹਿਣੇ, ਪਾਪ ਹੰਕਾਰ ਵਾਲਾ ਸ਼ਬਦ ਨਹੀਂ ਕਹਿਣਾ ਕਦੇ ਵੀ। ਦੂਜੀ ਗੱਲ ਉੱਚਾ ਨਹੀਂ ਕਹਿਣਾ, ਕਿਸੇ ਨੂੰ ਦੁਖਦਾਈ ਸ਼ਬਦ ਵੀ ਨਹੀਂ ਕਹਿਣਾ। ਹਾਂ, ਜੇ ਕੋਈ ਕਹਿੰਦਾ ਤਾਂ ਮਨ ਮੈਂ ਰਹਿਣਾ, ਆਪਣੇ ਮਨ ਵਿੱਚ ਹੀ ਰਹੋ, ਪ੍ਰਗਟ ਕਰਕੇ ਨਾ ਕਹੋ ਮੈਨੂੰ ਇਹਨੇ ਬੋਲਿਆ ਮੈਂ ਬੜਾ ਦੁਖੀ ਹੋਇਆ ਮੈਂ ਇਹਦੀ ਜੜਾਂ ਪੱਟ ਦੂੰ ਪਲਾਣਾ ਕਰ ਦੂੰ, ਨਾ ਨਾ ਨਾ। ਮਨ ਮੈਂ ਰਹਿਣਾ, ਮਨ ਵਿੱਚ ਸਹਾਰਨਾ ਕਰ ਰੱਖੋ, ਰਹਿਣਾ ਰੱਖੋ, ਤੇ ਆਪੇ ਜਾਣਾ ਜਾਣੋ, ਕਿਉਂਕਿ ਵਾਹਿਗੁਰੂ ਪਰਮੇਸ਼ਰ ਆਪ ਹੀ ਜਾਣਾ ਹੀ ਜਾਣ ਹੈ, ਉਹ ਆਪੇ ਉਹਨਾਂ ਨੂੰ ਫਲ ਦੇਵੇਗਾ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦਾ ਪ੍ਰਵਾਨ ਹੋ ਕੇ ਜਿਹੜਾ ਮਰਦਾ ਹੈ ਮਨ ਮੁਣਸਾਂ ਸੂਰਿਆ ਹੱਕ ਹੈ। ਇੱਥੇ ਮੁਣਸਾਂ ਸੱਜੇ ਤੇ ਬਿੰਦੀ ਲੱਗੀ ਹੈ, ਪਹਿਲਾਂ ਮੁਣਸਾਂ ਸੀ ਬਿੰਦੀ ਨਹੀਂ ਸੀ ਲੱਗੀ। ਬਣ ਮੁਣਸਾਂ ਸੂਰਿਆ ਹੱਕ ਹੈ, ਉਹਨਾਂ ਸੂਰਮਿਆਂ ਉਹਨਾਂ ਮਨੁੱਖਾਂ ਦਾ ਲੜਨਾ ਹੱਕ ਹੈ, ਸੱਚਾ ਹੈ।
ਨਾਨਕ ਕਿਸਨੋ ਬਾਬਾ ਰੋਈ ਹੈ ਬਾਜੀ
ਹੈ ਇਹ ਸੰਸਾਰੋ। ਸਤਿਗੁਰੂ ਜੀ ਜਾਣ ਕਰਦੇ ਨੇ ਨਾਨਕ ਕਿਸਨੋ ਬਾਬਾ ਰੋਈ ਹੈ, ਹੇ ਬਾਬਾ ਹੇ ਭਾਈ ਰੋਣਾ ਕਿਹਨੂੰ ਹੈ, ਇਹ ਸਾਰਾ ਸੰਸਾਰ ਹੀ ਬਾਜੀ ਇੱਕ ਬਾਜੀਗਰ ਦੀ ਖੇਡ ਵਾਂਗ ਹੈ। ਵਾਹਿਗੁਰੂ ਦਾ ਆਪਣਾ ਕੀਤਾ ਹੋਇਆ ਸੰਸਾਰ ਹੈ, ਉਹ ਆਪ ਹੀ ਇਸ ਨੂੰ ਵੇਖਦਾ ਪਾਲਦਾ ਸੰਭਾਲਦਾ। ਕੁਦਰਤ ਕਰੇ ਵਿਚਾਰੋ, ਆਪਣੇ ਕੁਦਰਤ ਸ਼ਕਤੀ ਦੁਆਰਾ ਸਭ ਦੇ ਪਾਲਣ ਦੀ ਵਿਚਾਰ ਕਰਦਾ। ਜੋ ਵਾਹਿਗੁਰੂ ਪਰਮੇਸ਼ਰ ਧਾਰਨ ਸਭ ਦਾ ਆਸਰਾ ਰੂਪ ਹੈ, ਉਹ ਸਭ ਨੂੰ ਧਾਰੇ ਰੱਖਣ ਵਾਲਾ ਹੈ, ਕੁਦਰਤ ਦੁਆਰਾ ਵਿਚਾਰ ਕਰਦਾ ਹੈ। ਜਿਨ ਕੀਆ ਸੋ ਜਾਣੋ, ਜਿਸ ਵਾਹਿਗੁਰੂ ਨੇ ਪਰਮੇਸ਼ਰ ਨੇ ਆਪਾਂ ਨੂੰ ਸਭ ਨੂੰ ਪੈਦਾ ਕੀਤਾ, ਭਾਈ ਉਸ ਨੂੰ ਜਾਣਨਾ ਕਰੋ।
ਆਪੇ ਵੇਖੈ ਆਪੇ ਪੂਜੈ ਆਪੇ ਹੁਕਮ ਪਛਾਣੈ।
ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਵੇਖਦਾ।